ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗਰਸ ਮਾਨ ਰਹੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਅੱਜ ਦਾ ਵਿਸ਼ਾ ਹੈ ਧਰਮ ਜਾਂ ਮਜ਼ਹਬ। ਬਹੁਤ ਹੀ ਸੂਖਮ ਵਿਸ਼ਾ ਹੈ। ਗੁਰਮੁਖ ਪਿਆਰਿਆਂ ਨੇ ਇਸ ਵਿਸ਼ੇ ਤੇ 11 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ ਤੀਜੇ ਭਾਗ ਨਾਲ ਆਪਾਂ ਅੱਜ ਸਾਂਝ ਕਰਾਂਗੇ। ਆਓ ਸਾਰੇ ਪਿਆਰ ਤੇ ਇਕਾਗਰਤਾ ਨਾਲ ਸਰਵਣ ਕਰੀਏ। ਇਸ ਲੜੀ ਦੇ ਪਿਛਲੇ ਦੋ ਭਾਗਾਂ ਵਿੱਚ ਇਹ ਦੱਸਿਆ ਜਾ ਚੁੱਕਿਆ ਹੈ ਕਿ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਤਰ ਆਤਮੇ ਇਲਾਹੀ ਹੁਕਮ ਰੂਪੀ ਨਿੱਜੀ ਧਰਮ ਉਹਨਾਂ ਦੀ ਹੋਂਦ ਦੇ ਨਾਲ ਹੀ ਲਿਖਿਆ ਜਾਂ ਪ੍ਰਵੇਸ਼ ਹੈ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਜਿਸ ਨੂੰ 84 ਲੱਖ ਜੂਨਾਂ ਤਾਂ ਭੋਲ ਹੀ ਅਣਜਾਣੇ ਹੀ ਕਮਾ ਰਹੀਆਂ ਹਨ, ਪਰ ਇਨਸਾਨੀ ਜੂਨ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੀ ਸਿਆਣਪ ਦੁਆਰਾ ਇਸ ਨਾਲ ਲਿਖੇ ਇਲਾਹੀ ਧਰਮ ਨੂੰ ਤੋਂ ਬੇਮੁਖ ਤੇ ਅਵੇਸਲੀ ਹੋ ਕੇ ਆਪਣੇ ਹੀ ਭਾਣੇ ਵਿੱਚ ਮਨਮੁਖੀ ਜੀਵਨ ਬਤੀਤ ਕਰਦੀ ਹੈ ਤੇ ਜਮਾਂ ਦੇ ਵਸ ਪੈਂਦੀ ਹੈ। ਤੀਖਣ ਬੁੱਧੀ ਹੁੰਦਿਆਂ ਹੋਇਆਂ ਵੀ ਇਨਸਾਨ ਇਸ ਨਾਲ ਲਿਖੇ ਧਰਮ ਤੋਂ, ਬੁੱਝਣ ਤੋਂ, ਸਮਝਣ ਤੋਂ ਅਸਮਰਥ ਹੈ। ਹਾਂਜੀ, ਤੀਖਣ ਬੁੱਧੀ ਹੁੰਦਿਆਂ ਹੋਇਆਂ ਵੀ ਇਨਸਾਨ ਇਸ ਨਾਲ ਲਿਖੇ ਧਰਮ ਨੂੰ ਬੁੱਝਣ ਸਮਝਣ ਤੋਂ ਅਸਮਰਥ ਹੈ। ਇਸ ਅਤਿਅੰਤ ਸੂਖਮ ਗੁਪਤ ਭੇਦ, ਇਸ ਡਿਵਾਈਨ ਮਿਸਟਰੀ ਨੂੰ ਬੁੱਝਣ ਤੇ ਸਮਝਣ ਲਈ ਇਸ ਲੇਖ ਵਿੱਚ ਉੱਦਮ ਕੀਤਾ ਜਾਂਦਾ ਹੈ। ਗੁਰਮੁਖ ਪਿਆਰੇ ਉਦਾਹਰਣ ਦਿੰਦੇ ਹਨ। ਮੰਨਿਆ ਗਿਆ ਹੈ ਕਿ ਖੜਾ ਪਾਣੀ ਗੰਦਲਾ ਹੋ ਜਾਂਦਾ ਹੈ ਤੇ ਚਲਦਾ ਪਾਣੀ ਨਿਰਮਲ ਤੇ ਤਾਜ਼ਾ ਰਹਿੰਦਾ ਹੈ। ਖੜਾ ਪਾਣੀ ਗੰਦਲਾ ਹੋ ਜਾਂਦਾ ਹੈ ਤੇ ਚਲਦਾ ਪਾਣੀ ਨਿਰਮਲ ਤੇ ਤਾਜ਼ਾ ਹੁੰਦਾ ਹੈ। ਚਲਦੇ ਪਾਣੀ ਦਾ ਕਿਸੇ ਸੋਮੇ ਨਾਲ ਸੰਬੰਧ ਹੁੰਦਾ ਹੈ, ਜਿੱਥੋਂ ਤਾਜ਼ਾ ਨਿਰਮਲ ਪਾਣੀ ਲਗਾਤਾਰ ਵਹਿੰਦਾ ਰਹਿੰਦਾ ਹੈ। ਜਦੋਂ ਚਲਦੇ ਪਾਣੀ ਦੀ ਰਵਾਨਗੀ ਵਿੱਚ ਕੋਈ ਵਿਘਨ ਪੈ ਜਾਵੇ ਤਾਂ ਸਰੋਵਰ ਦਾ ਇਕੱਠਾ ਹੋਇਆ ਪਾਣੀ ਵੀ ਸਹਿਜੇ ਸਹਿਜੇ ਮੈਲਾ ਹੁੰਦਾ ਜਾਂਦਾ ਹੈ। ਬਾਹਰਲੇ ਮੈਲੇ ਪਾਣੀ ਦੀ ਰੋੜ ਨਾਲ ਸਰੋਵਰ ਦਾ ਪਾਣੀ ਹੋਰ ਵੀ ਗੰਦਲਾ ਹੁੰਦਾ ਜਾਂਦਾ ਹੈ, ਜਿਸ ਨਾਲ ਮੱਛਰ ਆਦਿ ਉਪਜਦੇ ਹਨ ਤੇ ਗੰਦੀ ਹਵਾੜ ਨਾਲ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਫੈਲਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ, ਜਦੋਂ ਤਾਈਂ ਸਰੋਵਰ ਦਾ ਆਪਣੇ ਸੋਮੇ ਨਾਲ ਮੇਲ ਹੁੰਦਾ ਹੈ, ਕਨੈਕਸ਼ਨ ਰਹਿੰਦਾ ਹੈ, ਤਦ ਤਾਈਂ ਸਰੋਵਰ ਦਾ ਪਾਣੀ ਤਾਜ਼ਾ ਤੇ ਨਿਰਮਲ ਰਹਿੰਦਾ ਹੈ ਤੇ ਜੀ ਜੰਤ ਇਸ ਤੋਂ ਲਾਹ ਲੈਂਦੇ ਹਨ। ਜਦੋਂ ਤਾਈਂ ਸਰੋਵਰ ਦਾ ਆਪਣੇ ਸੋਮੇ ਨਾਲ ਮੇਲ ਹੁੰਦਾ ਰਹਿੰਦਾ ਹੈ, ਪਰ ਜਦੋਂ ਸੋਮੇ ਵਿੱਚ ਆ ਰਹੀ ਖਾਲ, ਕੂਲ ਜਾਂ ਪਾਣੀ ਦੀ ਧਾਰਾ ਵਿੱਚ ਕੋਈ ਵਿਘਨ ਪੈ ਜਾਵੇ ਤਾਂ ਤਾਜ਼ੇ ਪਾਣੀ ਦੀ ਰਵਾਨਗੀ ਬੰਦ ਹੋ ਜਾਂਦੀ ਹੈ, ਜਿਸ ਕਾਰਨ ਸਰੋਵਰ ਨੂੰ ਤਾਜ਼ਾ ਪਾਣੀ ਨਹੀਂ ਮਿਲਦਾ ਤੇ ਉਸ ਵਿੱਚ ਪਿਆ ਪਾਣੀ ਸਹਿਜੇ ਸਹਿਜੇ ਸੁੱਕ ਕੇ ਘਟਦਾ ਜਾਂਦਾ ਹੈ ਤੇ ਗੰਦਲਾ ਆਉਂਦਾ ਜਾਂਦਾ ਹੈ। ਇਸ ਤਰ੍ਹਾਂ ਸਰੋਵਰ ਦਾ ਪਾਣੀ ਲਾਭਦਾਇਕ ਹੋਣ ਦੀ ਬਜਾਏ ਹਾਨੀਕਾਰਕ ਬਣ ਜਾਂਦਾ ਹੈ। ਐਨ ਇਸੇ ਤਰ੍ਹਾਂ ਜਦੋਂ ਤਾਈਂ ਸਾਡਾ ਮਨ ਰੂਪੀ ਸਰੋਵਰ ਆਪਣੀ ਸੁਰਤ ਸ਼ਬਦ ਦੁਆਰਾ ਹੁਕਮ ਸ਼ਬਦ ਤੇ ਨਾਮ ਦੇ ਸੋਮੇ ਨਾਲ ਮਿਲਿਆ ਜਾਂ ਜੁੜਿਆ ਰਹਿੰਦਾ ਹੈ, ਤਦ ਤਾਈਂ ਇਲਾਹੀ ਹੁਕਮ ਜਾਂ ਨਾਮ ਦੀ ਰਵਾਨਗੀ ਦੁਆਰਾ ਸਾਡੇ ਮਨ, ਤਨ, ਚਿੱਤ ਵਿੱਚ ਸਾਰੇ ਆਤਮਕ ਦੈਵੀ ਗੁਣ ਸਹਿਜ ਸੁਭਾਏ ਪ੍ਰਦਾਨ ਤੇ ਪ੍ਰਵੇਸ਼ ਹੁੰਦੇ ਰਹਿੰਦੇ ਹਨ। ਜਦ ਤਾਈਂ ਸਾਡਾ ਮਨ ਰੂਪੀ ਸਰੋਵਰ ਅਨੁਭਵੀ ਸੁਰਤ ਤੇ ਸ਼ਬਦ ਦੁਆਰਾ ਹੁਕਮ ਸ਼ਬਦ ਨਾਮ ਦੇ ਸੋਮੇ ਨਾਲ ਮਿਲਿਆ ਜਾਂ ਜੁੜਿਆ ਰਹਿੰਦਾ ਹੈ। ਇਸ ਤਰ੍ਹਾਂ ਸਾਡੇ ਮਨ ਰੂਪੀ ਸਰੋਵਰ ਵਿੱਚ ਗੰਦਲਾਪਨ ਤੇ ਸੜਿਆਂਦ ਨਹੀਂ ਉਪਜਦੀ। ਸਾਡੀ ਅੰਤਰ ਆਤਮੇ ਸਵੱਛ, ਨਿਰਮਲ, ਸ਼ਾਂਤ, ਖਿੜੀ ਹੋਈ ਤੇ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ ਸਾਡਾ ਮਨ ਰੂਪੀ ਸਰੋਵਰ। ਇਸ ਤਰ੍ਹਾਂ ਅਸੀਂ ਹੁਕਮ ਰੂਪੀ ਧਰਮ ਨੂੰ ਅੰਤਰ ਆਤਮੇ ਅਨੁਭਵ ਕਰਕੇ ਕਮਾ ਰਹੇ ਹੁੰਦੇ ਹਾਂ ਤੇ ਆਤਮਕ ਸੇਵਾ ਕਰਦਿਆਂ ਹੋਇਆਂ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਅਮੋਲਕ ਜੀਵਨ ਸਫਲ ਕਰ ਰਹੇ ਹੁੰਦੇ ਹਾਂ। ਇਹੋ ਹੀ ਸਹੀ ਧਰਮ ਹੈ। ਹੁਣ ਲਓ ਦੂਜਾ ਪੱਖ। ਜਦੋਂ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਦੇ ਹੁਕਮ ਰੂਪੀ ਨਾਲ ਲਿਖੇ ਧਰਮ ਜਾਂ ਨਾਮ ਨੂੰ ਭੁੱਲ ਜਾਂਦਾ ਹੈ ਜਾਂ ਬੇਮੁਖ ਹੋ ਜਾਂਦਾ ਹੈ ਤਾਂ ਸਾਡੀ ਸ਼ਰਧਾ ਭਾਵਨੀ ਦੀ ਧਾਰਾ ਜਾਂ ਪ੍ਰਣਾਲੀ ਵਿੱਚ ਵਿਘਨ ਪੈ ਜਾਂਦਾ ਹੈ। ਜਿਸ ਕਾਰਨ ਅਸੀਂ ਆਤਮ ਮੰਡਲ ਦੇ ਸਾਰੇ ਦੈਵੀ ਗੁਣਾਂ ਤੋਂ ਵਾਂਝੇ ਜਾਂਦੇ ਹਾਂ ਤੇ ਸਾਡਾ ਮਨ ਹਉਮੈ ਦੇ ਭਰਮ ਭੁਲਾਵੇ ਵਿੱਚ ਬਾਹਰ ਮੁਖੀ ਕੁਸੰਗਤ ਨਾਲ ਮਲੀਨ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਅਸੀਂ ਮੈਲੇ ਤੇ ਗੰਧਲੇ ਮਨਾਂ ਨਾਲ ਹਉਮੈ ਦੇ ਭਰਮ ਭੁਲਾਵੇ ਵਿੱਚ ਅਕਾਲ ਪੁਰਖ ਤੋਂ ਸ਼ਰਧਾਹੀਨ ਬੇਮੁਖ ਹੁੰਦੇ ਜਾਂਦੇ ਹਾਂ। ਆਪਣੀ ਸਿਆਣਪ ਦੇ ਆਸਰੇ ਆਪਣੇ ਪਾਣੇ ਵਿੱਚ ਵਿਚਰ ਕੇ ਅਨੇਕਾਂ ਦੁੱਖ ਕਲੇਸ਼ ਭੋਗਦੇ ਹੋਏ ਰੋਂਦੇ ਪਿੱਟਦੇ ਤੇ ਖਜਲ ਖੁਆਰ ਹੁੰਦੇ ਹਾਂ। ਕਦੋਂ? ਜਦੋਂ ਆਪਣੇ ਸੋਮੇ ਅਕਾਲ ਪੁਰਖ ਦੇ ਹੁਕਮ ਰੂਪੀ ਨਾਲ ਲਿਖੇ ਧਰਮ ਜਾਂ ਨਾਮ ਨੂੰ ਭੁੱਲ ਜਾਂਦੇ ਹਾਂ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ, ਦੁੱਖ ਤਦੇ ਜਾ ਵਿਸਰ ਜਾਵੇ, ਭੁੱਖ ਵੀ ਆਪੇ ਬਹੁ ਬਿਤਾਵੇ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੈ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਇਸ ਤਰ੍ਹਾਂ ਅਕਾਲ ਪੁਰਖ ਨੂੰ ਭੁੱਲ ਕੇ, ਅਕਾਲ ਪੁਰਖ ਨੂੰ ਵਿਸਾਰ ਕੇ, ਬੇਮੁਖ ਹੋ ਕੇ ਆਪਣੇ ਭਾਣੇ ਵਿੱਚ ਚੱਲਣ ਨਾਲ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦੇ ਹਾਂ। ਹਉਮੈ ਦੇ ਦੀਰਘ ਰੋਗ ਵਿੱਚ ਗਲਤਾਨ ਹੁੰਦੇ ਹਾਂ, ਦੈਵੀ ਗੁਣਾਂ ਤੋਂ ਵਾਂਝੇ ਜਾਂਦੇ ਹਾਂ, ਮਾਇਕੀ ਅਗਨ ਸੋਖ ਸਾਗਰ ਵਿੱਚ ਸੜਦੇ ਹਾਂ, ਆਪਣਿਆਂ ਪਾਪਾਂ ਦਾ ਨਤੀਜਾ ਭੁਗਤਦੇ ਹਾਂ, ਆਵਾਗਮਨ ਵਿੱਚ ਪੈਂਦੇ ਹਾਂ, ਜਮਾਂ ਦੇ ਵਸ ਪੈਂਦੇ ਹਾਂ ਤੇ ਨਰਕ ਭੋਗਦੇ ਹਾਂ। ਅਕਾਲ ਪੁਰਖ ਨੂੰ ਭੁੱਲ ਕੇ, ਬੇਮੁਖ ਹੋ ਕੇ। ਤੇ ਦੂਜੇ ਪਾਸੇ ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਨਾਲ ਅਨੁਭਵ ਖੁੱਲਦਾ ਹੈ, ਅਕਾਲ ਪੁਰਖ ਦੀ ਯਾਦ ਤੇ ਸਿਮਰਨ ਨਾਲ ਅਨੁਭਵ ਖੁੱਲਦਾ ਹੈ, ਸ਼ਰਧਾ ਭਾਵਨੀ ਉਪਜਦੀ ਹੈ, ਆਪਣੇ ਨਾਲ ਲਿਖੇ ਧਰਮ ਦੀ ਸੋਝੀ ਆਉਂਦੀ ਹੈ, ਇਲਾਹੀ ਹੁਕਮ ਰੂਪੀ ਧਰਮ ਕਮਾਇਆ ਜਾਂਦਾ ਹੈ, ਇਲਾਹੀ ਪਾਣਾ ਮੰਨਿਆ ਜਾਂਦਾ ਹੈ, ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ, ਆਤਮ ਮੰਡਲ ਦੇ ਸਾਰੇ ਦੈਵੀ ਗੁਣ ਤੇ ਦਾਤਾਂ ਪ੍ਰਦਾਨ ਹੁੰਦੀਆਂ ਹਨ। ਸਿਮਰਨ ਨਾਲ ਇਲਾਹੀ ਪ੍ਰੀਤ ਡੋਰੀ ਨਾਲ ਬੱਜ ਜਾਈਦਾ ਹੈ, ਬੈ ਖਰੀਦ ਹੁਕਮੀ ਬੰਦੇ ਬਣ ਕੇ ਸੇਵਾ ਹੁੰਦੀ ਹੈ। ਹਾਂਜੀ, ਬੈ ਖਰੀਦ ਹੁਕਮੀ ਬੰਦੇ ਬਣ ਕੇ ਸੇਵਾ ਹੁੰਦੀ ਹੈ, ਜੀਵਨ ਸੁਖੀ ਤੇ ਸਫਲ ਹੁੰਦਾ ਹੈ, ਮਾਇਕੀ ਭਰਮ ਭੁਲਾਵੇ ਦੂਰ ਹੁੰਦੇ ਹਨ, ਹਉਮੈ ਦੇ ਦੀਰਘ ਰੋਗ ਤੋਂ ਬਚੀਦਾ ਹੈ, ਮਾਇਕੀ ਆਤਿਸ਼ ਦੁਨੀਆਂ ਤੋਂ ਬਚੀਦਾ ਹੈ, ਆਵਾਗਮਨ ਤੋਂ ਛੁਟਕਾਰਾ ਮਿਲਦਾ ਹੈ, ਜਮਾਂ ਤੋਂ ਬਚੀਦਾ ਹੈ, ਪਰਮੇਸ਼ਰ ਦੇ ਚਰਨਾਂ ਵਿੱਚ ਸਮਾਈ ਹੁੰਦੀ ਹੈ। ਕਦੋਂ? ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਨਾਲ। ਸੰਸਾਰ ਵਿੱਚ ਦੋ ਕਿਸਮ ਦੇ ਧਰਮ ਪ੍ਰਵਿਰਤ ਹਨ, ਪਹਿਲਾ ਅੰਤਰਮੁਖੀ ਤੇ ਦੂਸਰਾ ਬਾਹਰਮੁਖੀ। ਅੰਤਰਮੁਖੀ ਨਾਲ ਲਿਖਿਆ ਆਤਮਕ ਧਰਮ ਹੈ ਤੇ ਬਾਹਰਮੁਖੀ ਅਪਣਾਏ ਹੋਏ ਵੱਖ ਵੱਖ ਧਰਮ ਹਨ। ਇਹਨਾਂ ਦੋਹਾਂ ਦਾ ਨਿਖਰਵਾਂ ਨਿਰਣਾ ਕਰਨ ਦੀ ਅਤਿਅੰਤ ਲੋੜ ਹੈ, ਕਿਉਂਕਿ ਖਲਕਤ ਨੂੰ ਧਰਮ ਦੀ ਬਾਬਤ ਬੇਅੰਤ ਭੁਲੇਖੇ ਪਏ ਹੋਏ ਹਨ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਹੁਕਮ ਰੂਪੀ ਇਲਾਹੀ ਧਰਮ ਵਿਸ਼ਵ ਵਿੱਚ ਕਾਇਨਾਤ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ, ਜੋ ਸਦੀਵੀ ਜੁਗੋ ਜੁਗ ਇਕਸਾਰ ਗੁਪਤੋ ਗੁਪਤੀ ਵਿਆਪਕ ਹੋ ਕੇ ਵਰਤ ਰਿਹਾ ਹੈ, ਜਿਸ ਦੁਆਰਾ ਸਾਰੀ ਕਾਇਨਾਤ ਉਪਜਦੀ ਪਲਦੀ ਪ੍ਰਫੁੱਲਤ ਹੁੰਦੀ ਮੌਲਦੀ ਖਿੜਦੀ ਤੇ ਬਿਨਸਦੀ ਹੈ। ਹੁਕਮ ਰੂਪੀ ਇਲਾਹੀ ਧਰਮ ਇਹ ਅੰਤਰੀਵ ਇਲਾਹੀ ਵਿਸ਼ਵ ਧਰਮ ਇਹ ਅਪੁੱਲ ਹੈ, ਇਹ ਅਟਲ ਹੈ, ਇਹ ਇੱਕੋ ਇੱਕ ਹੈ, ਇਹ ਸਰਬੱਗ ਹੈ, ਨਾਲ ਲਿਖਿਆ ਹੈ, ਬਦਲਦਾ ਨਹੀਂ, ਬੁੱਧੀ ਦੀ ਪਕੜ ਤੋਂ ਪਰੇ ਹੈ ਤੇ ਅਨੁਭਵੀ ਆਤਮਕ ਮੰਡਲ ਦੀ ਗੁਪਤ ਖੇਡ ਹੈ। ਇਸ ਇਲਾਹੀ ਗੁਪਤ ਵਿਸ਼ਵ ਧਰਮ ਵਿੱਚ ਸਾਰੇ ਆਤਮਕ ਮੰਡਲ ਦੇ ਦੈਵੀ ਗੁਣ ਨਿਰਮਲਤਾ ਪ੍ਰੀਤ ਪ੍ਰੇਮ ਪਿਆਰ ਪਿਰਮ ਰਸ ਚਾਓ ਦਇਆ ਖਿਮਾ ਸ਼ਾਂਤੀ ਸੁਖ ਆਨੰਦ ਮੈਤਰੀ ਭਾਵ ਸ਼ਬਦ ਨਾਮ ਆਦਿ ਪ੍ਰਵੇਸ਼ ਹਨ ਤੇ ਸਹਿਜ ਸੁਭਾਏ ਆਪ ਮੁਹਾਰੇ ਪ੍ਰਵਿਰਤ ਹੋ ਰਹੇ ਹਨ, ਜਿਸ ਤਰ੍ਹਾਂ ਕਿ ਧੁੱਪ ਵਿੱਚ ਸੂਰਜ ਦੇ ਸਾਰੇ ਗੁਣ ਹਨ। ਤੇ ਦੂਜੇ ਪਾਸੇ ਸੰਸਾਰ ਵਿੱਚ ਅਨੇਕਾਂ ਅਡਰੋ ਅਡਰੀ ਬਾਰਮੁਖੀ ਧਰਮ ਹਨ, ਆਊਟਰ ਰਿਲੀਜੀਅਸ ਪ੍ਰਚਲਿਤ ਹਨ, ਜਿਨ੍ਹਾਂ ਤੋਂ ਅੱਗੇ ਅਨੇਕਾਂ ਫਿਰਕੇ ਅਨੇਕਾਂ ਸੰਪਰਦਾਵਾਂ ਬਣੀਆਂ ਹੋਈਆਂ ਹਨ। ਇਹਨਾਂ ਸਾਰਿਆਂ ਧਰਮਾਂ ਦੇ ਫਿਰਕਿਆਂ ਦੇ ਭਿੰਨ ਭਿੰਨ ਇਸ਼ਟ, ਭਿੰਨ ਭਿੰਨ ਸਿਧਾਂਤ, ਮਰਿਆਦਾ, ਕਰਮ ਕਾਂਡ, ਰੋ ਰੀਤ, ਰੇਖ ਭੇਖ, ਦਰਸ਼ਨ ਹਨ ਜੋ ਸਮੇਂ ਸਮੇਂ ਸਿਰ ਬਦਲਦੇ ਰਹਿੰਦੇ ਹਨ। ਬਾਰਮੁਖੀ ਧਰਮ, ਇਹਨਾਂ ਬਾਰਮੁਖੀ ਧਰਮਾਂ ਦੀ ਭਿੰਨਤਾ ਜਾਂ ਵੱਖਰੇਪਨ ਦੇ ਕਾਰਨ ਹੀ ਗਲਤ ਫਹਿਮੀਆਂ, ਵਾਦ ਵਿਵਾਦ, ਈਰਖਾ, ਦਵੈਤ, ਨਫ਼ਰਤ, ਤੁਅਸਬ, ਲੜਾਈਆਂ, ਜਹਾਦ, ਜ਼ੁਲਮ, ਅਤਿਆਚਾਰ ਆਦਿ ਪੈਦਾ ਹੁੰਦੇ ਰਹਿੰਦੇ ਹਨ, ਜੋ ਕਿ ਕਈ ਵਾਰੀ ਅਤਿਅੰਤ ਦੁਖਦਾਈ ਤੇ ਤਬਾਹੀ ਦਾ ਕਾਰਨ ਬਣਦੇ ਹਨ। ਬਾਰਮੁਖੀ ਧਰਮ। ਪਰੰਤੂ ਧਰਮ, ਧਰਮ ਜੋ ਕਿ ਮੂਲ ਪੱਖ ਤੋਂ ਇੱਕੋ ਇੱਕ ਹੈ, ਦੋ ਜਾਂ ਬਹੁਤੇ ਨਹੀਂ, ਧਰਮ ਜੋ ਕਿ ਮੂਲ ਪੱਖ ਤੋਂ ਇੱਕੋ ਇੱਕ ਹੈ, ਦੋ ਜਾਂ ਬਹੁਤੇ ਨਹੀਂ ਦੇ ਸੰਬੰਧ ਵਿੱਚ ਸਮਝਣ ਵਾਲੀ ਅਤ ਜ਼ਰੂਰੀ ਗੱਲ ਇਹ ਹੈ ਕਿ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਇੱਕੋ ਅਕਾਲ ਪੁਰਖ ਦੀ ਜੋਤ ਪ੍ਰਵੇਸ਼ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਸਾਰਿਆਂ ਪ੍ਰਾਣੀਆਂ ਵਿੱਚ ਇੱਕੋ ਕਰਤਾ ਪੁਰਖ ਦੀ ਜੋਤ ਹੋਣ ਕਰਕੇ ਸਾਰੇ ਉਸੇ ਪਰਮ ਜੋਤ ਪ੍ਰਭੂ ਦੀ ਹੀ ਅੰਸ਼ ਹਨ। ਲੋਕਾਂ ਨੇ ਆਪੋ ਆਪਣੀ ਮਰਜ਼ੀ ਅਨੁਸਾਰ ਵੱਖ ਵੱਖ ਤਰ੍ਹਾਂ ਦੇ ਪਹਿਰਾਵੇ ਪਾ ਕੇ ਕੁਦਰਤੀ ਮਿਲੇ ਮਨੁੱਖੀ ਸਰੂਪ ਨੂੰ ਵਿਗਾੜ ਕੇ, ਜਿਸ ਨੂੰ ਆਧੁਨਿਕ ਸਭਿਅਤਾ ਮੌਜੂਦਾ ਤਹਿਜ਼ੀਬ ਅਨੁਸਾਰ ਸੰਵਾਰਨਾ ਆਖਦੀ ਹੈ, ਅਨੇਕਾਂ ਤਰ੍ਹਾਂ ਦੀ ਮਰਿਆਦਾ ਤੇ ਅਸੂਲ ਘੜ ਕੇ ਮਨੁੱਖੀ ਭਾਈਚਾਰੇ ਨੂੰ ਵੱਖ ਵੱਖ ਫਿਰਕਿਆਂ ਜਾਂ ਧਰਮਾਂ ਵਿੱਚ ਵੰਡਣ ਦਾ ਯਤਨ ਕੀਤਾ ਹੈ, ਤੇ ਫਿਰ ਆਪਣੇ ਬਣਾਏ ਹੋਏ ਧਰਮਾਂ ਨੂੰ ਦੂਜਿਆਂ ਨਾਲੋਂ ਸ੍ਰੇਸ਼ਟ, ਚੰਗਾ ਤੇ ਉੱਤਮ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਸਾਰੇ ਰਲ ਕੇ ਵੀ ਅਸਲੀ ਤੇ ਮੂਲ ਇਲਾਹੀ ਧਰਮ ਦੀ ਹੋਂਦ ਤੇ ਸੱਚਾਈ ਨੂੰ ਮੇਟ ਨਹੀਂ ਸਕਦੇ। ਅਕਾਲ ਪੁਰਖ ਨੇ ਸਭ ਨੂੰ ਸਰੀਰ ਦਿੱਤਾ ਹੈ। ਹਾਂਜੀ, ਅਕਾਲ ਪੁਰਖ ਨੇ ਸਭ ਨੂੰ ਸਰੀਰ ਦਿੱਤਾ ਹੈ। ਸਰੀਰ ਦੇ ਨੱਕ, ਕੰਨ, ਮੂੰਹ, ਅੱਖਾਂ, ਹੱਥ, ਪੈਰ ਵੀ ਸਭ ਨੂੰ ਇੱਕੋ ਜਿਹੇ ਦਿੱਤੇ ਹਨ। ਸਰੀਰ ਅੰਦਰ ਪ੍ਰਾਣਦਾਇਕ ਸ਼ਕਤੀ ਤੇ ਜਾਗਦੀ ਜੋਤ ਕਰਤਾਰ ਨੇ ਆਪ ਰੱਖ ਕੇ ਜੀਵ ਨੂੰ ਸੰਸਾਰ ਵਿੱਚ ਭੇਜਿਆ ਹੈ। ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਮਨੁੱਖ ਵਿੱਚ ਜੋ ਸਵਾਸ ਚੱਲਦੇ ਹਨ, ਇਹ ਵੀ ਉਸੇ ਦਾਤੇ ਦੀ ਦੇਣ ਹਨ। ਸਾਰਿਆਂ ਅੰਦਰ ਜੋਤ ਇੱਕ ਹੈ, ਤੇ ਇਸ ਜੋਤ ਦਾ ਸੋਮਾ ਜਾਂ ਮੂਲ ਵੀ ਇੱਕੋ ਅਕਾਲ ਪੁਰਖ ਹੀ ਹੈ। ਇਸ ਲਈ ਅਸੀਂ ਸਾਰੇ ਏਕ ਪਿਤਾ, ਏਕਸ ਕੇ ਹਮ ਬਾਰਕ ਤੇ ਸਭੇ ਸਾਂਝੀ ਵਾਲ ਸਦਾਉਂਦੇ ਹਾਂ। ਤਾਂ ਤੇ ਸਾਡਾ ਸਭ ਦਾ ਅਸਲਾ, ਸਾਡਾ ਸਭ ਦਾ ਜੀਵਨ ਦਾਤਾ ਇੱਕ ਹੋਣ ਕਰਕੇ ਨਾਲ ਲਿਖਿਆ ਹੁਕਮ ਰੂਪੀ ਧਰਮ ਵੀ ਇੱਕੋ ਹੀ ਹੈ। ਹਾਂਜੀ, ਇੱਕੋ ਇੱਕ ਸਭਨਾ ਵਿੱਚ ਵਸ ਰਿਹਾ ਅਕਾਲ ਪੁਰਖ ਪ੍ਰੇਮ ਪੁਰਖ ਹੈ, ਅਤ ਪ੍ਰੀਤਮ ਹੈ, ਰੰਗ ਰਤਾ ਹੈ, ਲਾਲ ਰੰਗੀਲਾ ਹੈ, ਲਾਲ ਪਿਆਰਾ ਹੈ, ਪ੍ਰੇਮ ਪਿਰੀ ਹੈ, ਗੋਡ ਇਜ਼ ਲਵ। ਇਸ ਲਈ ਇੱਕੋ ਇਲਾਹੀ ਪਿਆਰ ਦੀ ਪ੍ਰੀਤ ਡੋਰੀ ਨਾਲ ਸਾਰੇ ਹੀ ਜੀਵ ਬੱਝੇ ਹੋਏ ਹਨ ਤੇ ਮੂਲ ਵੱਲ ਖਿਚੀਂਦੇ ਜਾ ਰਹੇ ਹਨ। ਇਸ ਸੂਖਮ, ਇਸ ਗੁਪਤ ਇਲਾਹੀ ਪ੍ਰੀਤ ਡੋਰੀ ਜਾਂ ਅਕਰਖਨ ਸ਼ਕਤੀ, ਇਸ ਸੀਕ੍ਰੇਟ ਡਿਵਾਈਨ ਗ੍ਰੈਵਿਟੀ ਦੁਆਰਾ ਪਰਮੇਸ਼ਰ ਆਪਣੀ ਅੰਸ਼ ਰੂਪੀ ਜੀਵਾਂ ਨੂੰ ਆਪਣੇ ਵੱਲ ਗੁਪਤੀ ਤੌਰ ਤੇ ਖਿੱਚੀ ਜਾ ਰਿਹਾ ਹੈ, ਖਿੱਚੀ ਰੱਖਦਾ ਹੈ। ਤੋਰੀ ਨਾ ਟੁੱਟੇ, ਛੋਰੀ ਨਾ ਛੂਟੇ, ਐਸੀ ਮਾਦੋ ਖਿੰਚ ਤਨੀ। ਇਸ ਇਲਾਹੀ ਪ੍ਰੀਤ ਡੋਰੀ ਦਾ ਸਰੂਪ, ਇਸ ਇਲਾਹੀ ਪ੍ਰੀਤ ਡੋਰੀ ਦਾ ਸਰੂਪ ਸ਼ਰਧਾ ਭਾਵਨੀ, ਇਹ ਭਾਉ ਭਾਵਨੀ, ਪ੍ਰੇਮ ਸਵੈਪਨਾ, ਪਿਆਰ ਤਾਂਗ, ਆਤਮਕ ਕਾਂਖੀ, ਬਿਰਹਾ, ਸੇਵਾ ਭਾਵ, ਸਿਮਰਨ ਤੇ ਆਪਾ ਵਾਰਨਾ ਹੈ। ਇਸ ਪ੍ਰੀਤ ਡੋਰੀ ਦਾ ਸਰੂਪ ਜਿਸ ਦੁਆਰਾ ਪਰਮੇਸ਼ਰ ਆਪਣੀ ਜੀਵ ਰੂਪੀ ਅੰਸ਼ ਨੂੰ ਗੁਪਤੀ ਤੌਰ ਤੇ ਖੇਲ ਖਿਲਾਉਂਦਾ ਹੈ, ਲਾਡ ਲਡਾਉਂਦਾ ਹੈ, ਪ੍ਰਿਤ ਪਾਲਦਾ ਹੈ, ਸਾਰ ਸੰਭਾਲਦਾ ਹੈ, ਮਾਂ ਪਿਆਰ ਜਿਤਾਉਂਦਾ ਹੈ, ਪਿਰਮ ਪਿਆਲਾ ਪਿਲਾਉਂਦਾ ਹੈ, ਪਿਰਮ ਰਸ ਬਖਸ਼ਦਾ ਹੈ, ਨਦਰ ਕਰਮ ਕਰਦਾ ਹੈ। दुनिया दे सारे मायकी संबंधिया नाते जिमें मोह ममता प्यार स्नेह इश्क प्रेम बिरह आद इसे गुप्त इलाही प्रेम खेल या अक्स रिफ्लैक्शन दा इसी दा प्रेम अक्स हन रिफ्लैक्शन हन ते चौला हन जिया प्रकाश ते प्रवृत्ति है। ये सारे जो दुनिया दे मायकी संबंध नाते हन मोह ममता प्यार स्नेह इश्क प्रेम बिरहा ए इसे गुप्त इलाही प्रेम खेल दा ही अक्स या चौला जिया प्रकाश ते प्रवृत्ति हन। इसे प्रीत डोरी दी खिच अनुभव करनी इसे प्रीत डोरी दी खिच खानी प्यार तुनके सहारने तुनकिया नाल मन दा नचना प्यार विच मौलना प्यार विच पहला पाउनिया प्यार विच लोट पोट होना प्रेम स्वैपना विच उडारियां लाउनियां मजीठे रंग विच रंगे जाना प्रेम बिछो विच कुलना प्रेम रस विच अलमस्त होना प्रेम खुमारी विच बेखुद होना प्रेम सागर विच तारियां लाउनियां प्रेम रस दे नाटक पीण गटाक पीने बिरहो विच पुने जाना अछोप खिचे जाना चुप प्रीत अनुभव करनी चुप प्रीत दी बोली समझनी चुप प्रीत दे कोमल स्नेहने सुनने चुप प्रीत दिया मिठियां रमजा बंजनिया चुप प्रीत दिया अदावां दे कटाखां दा रस मानना चुप प्रीत दिया मिठियां रमजा बुझनिया चुप प्रीत दिया अदावां दे कटाख दा रस मानना चुप प्रीत दी लेवा देवी होनी चुप प्रीत विच गवाच जाना ए सारिया जीवां दा गुप्त अंतरमुखी इको एक सरबग विश्व अनुपवी इलाही तारम है जिस दी खिच नाल सारे जीव अपने केंद्र परमेश्वर वल ते अपने अंश रूपी नाते सदका दूजियां जीवां वल अपोल अनजाने खिचे जा रहे हैं। इस इलाही विश्व तारम विच माइकी मंडल दे औगुण ईरखा दूजा पाव द्वैत नफरत त्वसव वैद वाद विवाद लड़ाइयां खून खराबे अत्याचार दी अनहोन ते अभाव है। हां जी इस इलाही विश्व धर्म विच मायकी मंडल दे औगुण ईरखा दूजा पाव द्वैत नफरत त्वसव वाद विवाद लड़ाइयां खून खराबे अत्याचार दी अनहोन ते अभाव है क्योंकि हर एक जीव दा अंतरीव नाल लिखिया होया तारम इको एक है जिस कारण सारे जीव आत्मक नाते वलों आत्मक प्राहन यूनिवर्सल ब्रदरहुड है। एक पिता एक सके हम बारक पर इंसानी मन उत्ते जदों मायकी परम भुलावे दा छोड़ चढ़ जांदा है तां उह अपने केंद्र अकाल पुरख दी होंद तों शरदाहीन भावनाहीन प्यारहीन मनुकर नास्तक मनमुख मनूर हुंदा जांदा है जिस दी वजह नाल शरदा भावनी रूपी प्रीत डोरी दी खिच कमजोर हुंदी जांदी है कदों जदों इंसानी मन उत्ते मायकी परम भुलावे दा छोड़ चढ़ जांदा है। इस तरह इस प्रीत डोरी राही जो इंसान नूं आत्मक दाता ते गुण प्रदान हुंदे हन ओ घटदे जांदे हन जिस तरह शाम नूं चानण घटदा जांदा है हनेर वधदा जांदा है इसे तरह इंसानी मन विच ज्यों ज्यों दैवी शरदा भावनी घटदी जांदी है त्यों त्यों मायकी परम दा हनेर वधदा जांदा है ते माया दे भरम भुलावे दा बोलबाला हुंदा जांदा है। इस मायकी परम भुलावे दे हनेर विच होमे वेड़े मन नाल असी जो भी धर्म करम करदे हां ओ सब दिखावा ओ सब स्वार्थ बद्दा चट्टी फोकट खतो खत्ता गलत हानिकारक कूड़ पखंड अतर्म होंदा है। हां जी मायकी परम भुलावे दे हनेर विच होमे वेड़े मन नाल असी जो भी धर्म करम करदे हां ओ सब दिखावा ओ सब स्वार्थ बद्दा चट्टी फोकट खतो खत्ता गलत हानिकारक कूड़ पखंड ते अतर्म होंदा है। बाहर पेख अंतर मलमाया छपस नाई कच करे छपाया बाहर ज्ञान ध्यान इशनान अंतर व्यापे लोभ सुआन अंतर अगन बार तन स्वा त्रिग तिना का जीविया जे लिख लिख वेच ना बेचे नाओ खेती जिनकी उजड़े खलवाड़े क्या खाऊं थाऊं, खेती जिनकी उजड़े खलवाड़े क्या थाऊं, नाम बिना फोकट सब कर्मा ज्यों बाजीगर परम पुले, लख नेकियां चंगियाइयां लख पुन्ना परवान, लख तप उपर तीर्थां सह जोग बेबाण, लख सूरतन संग्राम रण में छुटे प्राण, लख सुरती लख ज्ञान त्यान पढ़िए पाठ पुराण, जिन करते करना किया लिखिया आवण जान, नानक मती मिथ्या कर्म सचा निशान, बिन गुर शब्द न छूटस कोए पाखंड कीने मुकत न होए, जिस मन उत्ते माइकी परम पुलावे दा असर काट हुंदा है, उस जीव दे अंतर आत्मे विच्चों इलाही प्रकाश दा चोला जिया अक्स पैंदा है, जिस मन उत्ते माइकी परम पुलावे दा असर काट हुंदा है, उस जीव दे अंतर आत्मे विच्चों इलाही प्रकाश दा चोला जिया अक्स पैंदा है, इसे अंतरमुखी इलाही प्रकाश या धर्म दी प्रेरणा ते अगवाई विच ओ कुछ नेक कर्म तर्म परोपकार आदि करदा है, असल विच ए नेकियां ए कर्म तर्म आदि अंतर आत्मे इलाही धर्म दे दैवी गुणा दे अक्स या इजहार ही होंदे हन, इस विच जीव दी कोई वडियाई नहीं होंदी, पर जीव अपने मायकी भरम भुलावे विच इन्हां नेक कर्म धर्मां विच अपनी वडियाई समझ के अपनी होमे नूं पट्ठे पाउंदा, तीर्थ बर्त अरदान कर मन में तरै गुमान, नानक ने फल जात तै ज्यों कुंचर इशनान, सतिया मन संतोख उपजे देने कै विचार, दे दे मंगै सैसा गुणा सोभ करै संसार, कोट कर्म करै हों तारे श्रम पावे सगले बिरथारे, अनिक तपस्या करे अंकार नरक सुरक फिर अवतार, होमे विच कीते कर्मानु असी तारम या इंसानियत मनी बैठे हां, गुरबाणी विच ऐसे कर्म कांडी तारमानु यों बयानिया गया है, कर्म तर्म सब बंदना पाप पुन संबंध, ऐसे बारले कर्म कांडी धर्मा तो इलावा होर किसे उचेरे होर किसे चंगेरे पलेरे, नाल लिखे इलाही सच्चे सुच्चे अटल सरबग विश्व आत्मक धर्म दी बाबत सानू पता ही नहीं, सानू समझ ही नहीं, सानू ज्ञान ही नहीं, सानू सोझी नहीं, विचार ही नहीं, उद्दम ही नहीं, लोड़ ही नहीं, ते आप असी मनन नू भी तैयार ही नहीं, पावे अनेकां गुरुआं अनेकां अवतारां महापुरखां संतां ने अपनी शख्सियत अपनी बाणियां द्वारा किसे होर उच्चे सुच्चे इलाही धर्म दी बाबत चंगी तरह रोशनी पाई, गुरबाणी विच इस उच्चे सुच्चे इलाही धर्म नूं इउं दर्शाया गया, केवल कर्म परम से चीनो तर्म कर्म अनुरागो, सर्व धर्म में श्रेष्ठ धर्म हर को नाम जप निर्मल कर्म, नानक हर कीर्तन कर अटल एहो तर्म, कर्म तर्म सच साचा नाओ गुर के शब्द समाई है परमार्थ जाने, कर्म तर्म सच साचा नाओ गुर के शब्द समाई है परमार्थ जाने, गुरबाणी विचार लेख नंबर 48 तारम या मजहब पाग तीजा, गुरु रूप साध संगत जी गुरमुख प्यारे बाऊ जी ने गुरबाणी दे वक वक आशे ते 132 लिखतां लिखिया हन, आप गुरबाणी अनुसार जीवन ज्यों के सिमरन अनुसार स्वास स्वास सिमरन करके इना गुरबाणी दे गुजे भेदां नूं समझ साडे समझ गोचरा करन लई 132 अनुभवी लेख पंजाबी ते हिंदी विच लिखे हन, सारियां लिखतां सानू तन तन साहिब श्री गुरु ग्रंथ साहिब जी महाराज शब्द गुरु नाल जोड़दे हन, साडा प्रीत प्रेम प्यार गुरबाणी नाल वधाउंदे हन, 5 लिखतां इंग्लिश विच भी अवेलेबल हन, इन्हां लिखतां दी लागत तों भी घट पेटा 130 रुपए इस लई रखी है तां जो वध तों वध संगतां इन्हां तों लाहा लै सकन, सो जिन्हां प्यारियां कोल हले लिखतां नहीं हन उन्हां दे चरणां विच सनेमर हाथ जोड़ बेनती है आप जी ने लिखतां नूं जरूर लेके जाओ, ਬੱਚਿਆਂ ਨੂੰ ਪੜਾਓ, ਰਿਸ਼ਤੇਦਾਰਾਂ ਵਿੱਚ ਵੰਡੋ, ਇਹਨਾਂ ਨੂੰ ਬਾਰ ਬਾਰ ਪੜ੍ਹੀਏ ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇ ਸਕੀਏ, ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਜਾਚ ਸਿੱਖੀਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।